ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਗੁਰੂ ਨਾਨਕ ਚਮਤਕਾਰ। ਇਸ ਵਿੱਚ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੂਜੀ ਉਦਾਸੀ ਦਾ ਜ਼ਿਕਰ ਕੀਤਾ ਹੈ ਕਿ ਦੂਜੀ ਉਦਾਸੀ ਵੇਲੇ ਜਦੋਂ ਆਪ ਸਿਰਸੇ ਗਏ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਸਿੱਧਾਂ ਨਾਲ ਹੋਈ। ਤਕਰੀਬਨ 4 ਮਹੀਨੇ ਅਤੇ 11 ਦਿਨ ਪਾਤਸ਼ਾਹ ਉੱਥੇ ਰਹੇ ਅਤੇ ਇਸ ਮੁਲਾਕਾਤ ਦੌਰਾਨ ਸਿੱਧਾਂ ਨੂੰ ਉਹਨਾਂ ਨੇ 3 ਸਿੱਖਿਆਵਾਂ ਦੱਸੀਆਂ ਜਾਂ 3 ਗੱਲਾਂ ਸਮਝਾਈਆਂ। ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਦੱਸੀ ਕਿ ਭੁੱਖ, ਨੀਂਦ, ਪਿਆਸ ਅਤੇ ਸਰੀਰਕ ਵਾਸ਼ਨਾਵਾਂ ਨੂੰ ਵੱਸ ਕਰਨ ਜਾਂ ਜਿੱਤਣ ਦੇ 2 ਤਰੀਕੇ ਹਨ, ਇੱਕ ਹੱਠ ਅਤੇ ਇੱਕ ਸਹਿਜ। ਅਤੇ ਇਸ ਦੇ ਨਾਲ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਨਾਮ ਦਾ ਆਧਾਰ ਕੀ ਹੁੰਦਾ ਹੈ ਅਤੇ ਰੂਹ ਨੂੰ ਨਾਮ ਦਾ ਆਧਾਰ ਕਦੋਂ ਪ੍ਰਾਪਤ ਹੁੰਦਾ ਹੈ। ਅਤੇ ਦੂਜੀ ਸਿੱਖਿਆ ਉਹਨਾਂ ਨੇ ਇਹ ਦਿੱਤੀ ਕਿ ਜੀਵਨ ਦਾ ਸਾਧਨ ਅਤੇ ਮੁਰਦੇ ਸਾਧਨ ਵਿੱਚ ਕੀ ਫਰਕ ਹੈ। ਅਤੇ ਤੀਸਰੀ ਸਿੱਖਿਆ ਉਹਨਾਂ ਨੇ ਇਹ ਦਿੱਤੀ ਕਿ ਰੱਬ ਤਾਂ ਸਾਡਾ ਆਸ਼ਕ ਹੈ, ਤਾਂ ਹੀ ਤਾਂ ਉਹਨਾਂ ਨੇ ਸਾਨੂੰ ਸਾਜਿਆ ਹੈ, ਪਰ ਅਸੀਂ ਉਹਦੇ ਮਾਸ਼ੂਕ ਕਿਵੇਂ ਬਣੀ। ਇਸ ਦੇ ਨਾਲ ਨਾਲ ਆਪ ਜੀ ਨੇ ਉਹਨਾਂ ਨੂੰ ਜੀਦਾਨ ਦੇ ਬਾਰੇ ਦੱਸਿਆ, ਨਿਰਾ ਦੱਸਿਆ ਹੀ ਨਹੀਂ ਅਤੇ ਉਹਨਾਂ ਨੂੰ ਜੀਦਾਨ ਦੇ ਕੇ ਜਿਵਾਇਆ ਅਤੇ ਸਿੱਧੇ ਰਸਤੇ ਪਾਇਆ। ਸੋ ਸਿੱਖਿਆਵਾਂ 3 ਹਨ, ਇਸ ਲਈ ਅਸੀਂ ਉਸਨੂੰ ਬੜੇ ਸਹਿਜ ਨਾਲ 3 ਭਾਗਾਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਜਦੋਂ ਸਰਸੇ ਦੇ ਫਕੀਰਾਂ ਨੇ ਸੁਣਿਆ ਕਿ ਇੱਥੇ ਆਇਆ ਹੈ ਉਹ ਤਪਾ ਜੋ ਕਲਯੁੱਗ ਵਿੱਚ ਮੁਸ਼ਕਿਆ ਹੈ, ਜੋ ਜਿੱਧਰ ਜਾਂਦਾ ਹੈ ਜਾਦੂ ਵਰਸਾਉਂਦਾ ਹੈ, ਕੋਈ ਪ੍ਰਭਾਵ ਪਾਉਂਦਾ ਹੈ ਅਤੇ ਸਭ ਨੂੰ ਪਰਾਜੇ ਕਰਦਾ ਹੈ, ਤਦੋਂ ਸਾਰਿਆਂ ਨੇ ਸਲਾਹ ਕੀਤੀ ਕਿ ਤਪ ਵਿੱਚ, ਬਹਿਸ ਵਿੱਚ, ਕਿ ਕਰਾਮਾਤ ਵਿੱਚ ਗੁਰੂ ਨਾਨਕ ਨੂੰ ਹਰਾਈਏ। ਇਸ ਲਈ ਸਾਰੇ ਜਣੇ ਮਿਲ ਕੇ, ਉਹ ਕੌਣ ਕੌਣ ਸਨ? ਖਵਾਜਾ ਅਬਦੁਲ ਸ਼ਕੂਰ, ਸਭ ਤੋਂ ਵੱਡਾ ਪੀਰ ਬਹਾਵਲ ਹੱਕ, ਸ਼ਾਹ ਨਵਾਜ਼, ਫਰੀਦੋਦੀਨ, ਜਤੀ ਲਾਲ, ਜਲਾਲਦੀਨ, ਲਾਲਮਤੀ ਅਤੇ ਹੋਰ ਕਈ ਸਾਧ ਫਕੀਰ ਸਨ। ਇਸ ਲਈ ਸਾਰੇ ਜਣੇ ਜਾ ਕੇ ਮਿਲੇ ਅਤੇ ਪਹਿਲਾਂ ਬਹਿਸ, ਤਪ, ਜ਼ੋਹਦ ਅਤੇ ਰਿਆਜ਼ਤ ਉੱਤੇ ਹੋਈ। ਗੁਰੂ ਬਾਬੇ ਨੇ ਦੱਸਿਆ ਕਿ ਜੋ ਮਨ ਵਿਕਾਰੀ ਹੋਵੇ, ਸਰੀਰ ਅਮੋੜ ਹੋਵੇ ਅਤੇ ਖੂਨ ਬਾਹਲਾ ਸਰੀਰ ਵਿੱਚ ਹੋਵੇ, ਤਾਂ ਸਰੀਰ ਨੂੰ ਦਰੁਸਤ ਕਰਨੇ ਲਈ ਅਤੇ ਮਨ ਦੀ ਮੈਲ ਹਰਨ ਲਈ ਕੋਈ ਤਪ ਸੁਖਦਾਈ ਹੋ ਜਾਂਦਾ ਹੈ, ਪਰ ਤਪ ਆਦ, ਤਪ ਅੰਤ ਅਤੇ ਤਪ ਮੱਧ ਕੋਈ ਖੂਬੀ ਨਹੀਂ। ਸਰੀਰ ਨੂੰ ਹਰਾਓ ਨਾ, ਮਨ ਨੂੰ ਸਦਾ ਦੀ ਉਦਾਸੀ ਵਿੱਚ ਪਾ ਕੇ ਮਰੀਅਲ ਕਰਨਾ ਵੀ ਰੂਹ ਨੂੰ ਤੰਗੀ ਦੇਣੀ ਹੈ। ਜਤੀ ਲਾਲ ਨੇ ਆਖਿਆ ਕਿ ਫਿਰ ਗੱਲਾਂ ਨਾਲ ਮਨ ਸੋਧਿਆ ਜਾਂਦਾ ਹੈ, ਪੰਡਿਤ ਲੋਕ ਪੜ੍ਹ ਕੇ ਅਤੇ ਹੋਰ ਪੜਾਕੂ ਵਿਦਿਆ ਪਾ ਕੇ ਚਤੁਰਾਈਆਂ ਨਾਲ ਜਗਤ ਨੂੰ ਮਗਰ ਲਾਉਂਦੇ ਹਨ, ਪਰ ਉਹ ਆਪ ਮਾਇਆ ਦੇ ਆਵਰਣ ਵਿੱਚ ਆਉਂਦੇ ਹਨ, ਤ੍ਰਿਸ਼ਨਾ ਵਿੱਚ ਆਉਂਦੇ ਹਨ, ਸ਼ੁਭ ਕਰਮਾਂ ਤੋਂ ਹੀਣੇ ਆਉਂਦੇ ਹਨ, ਅਭਿਆਸ ਤੋਂ ਖਾਲੀ ਆਉਂਦੇ ਹਨ। ਕੀ ਜਗਤ ਉਹਨਾਂ ਦੇ ਮਗਰ ਲੱਗ ਕੇ ਡੁੱਬਦਾ ਨਹੀਂ? ਗੁਰੂ ਬਾਬੇ ਆਖਿਆ, ਮੈਂ ਤਾਂ ਨਹੀਂ ਕਿਹਾ ਕਿ ਗੱਲਾਂ ਨਾਲ ਘਰ ਪੂਰਾ ਕਰਨ ਵਾਲੇ ਲੋਕ ਚੰਗੇ ਹਨ, ਉਹ ਤਾਂ ਕੋਰੜੂ ਮੋਠ ਵਾਂਗੂ ਸਦਾ ਭੁੱਲੇ ਹੋਏ ਲੋਕ ਹਨ, ਜੋ ਬਿਨਾਂ ਅੰਤਰ ਆਤਮੇ ਅਨੁਭਵ ਕੀਤੇ ਦੇ ਕਥਾ ਕਰਨ ਵਾਲੇ, ਉਪਦੇਸ਼ ਦੇਣ ਹਾਰੇ ਅਤੇ ਰਸਤੇ ਪਾਉਣ ਵਾਲੇ ਬਣਦੇ ਹਨ, ਸਭ ਭੁੱਲ ਵਿੱਚ ਹਨ। ਹਾਂਜੀ, ਫਿਰ ਦੁਹਰਾ ਦੇਈਏ, ਮੈਂ ਤਾਂ ਨਹੀਂ ਕਿਹਾ ਕਿ ਗੱਲਾਂ ਨਾਲ ਘਰ ਪੂਰਾ ਕਰਨ ਵਾਲੇ ਲੋਕ ਚੰਗੇ ਹਨ, ਉਹ ਤਾਂ ਕੋਰੜੂ ਮੋਠ ਵਾਂਗੂ ਸਦਾ ਭੁੱਲੇ ਹੋਏ ਲੋਕ ਹਨ, ਜੋ ਬਿਨਾਂ ਅੰਤਰ ਆਤਮੇ ਅਨੁਭਵ ਕੀਤੇ ਦੇ ਕਥਾ ਕਰਨ ਵਾਲੇ, ਉਪਦੇਸ਼ ਦੇਣ ਹਾਰੇ ਅਤੇ ਰਸਤੇ ਪਾਉਣ ਵਾਲੇ ਬਣਦੇ ਹਨ, ਸਭ ਭੁੱਲ ਵਿੱਚ ਹਨ। ਪਰ ਉਸੇ ਤਰ੍ਹਾਂ ਨਿਰੇ ਤਪੀ ਅਤੇ ਨਿਰੇ ਸਰੀਰ ਨੂੰ ਮਾਰਨ ਵਾਲੇ ਵੀ ਭੁੱਲ ਵਿੱਚ ਹਨ। ਕਾਇਆ ਕੱਚੀ ਮਿੱਟੀ ਹੈ, ਮਿੱਟੀ ਧੋਤੀ ਕਦੇ ਚਾਂਦੀ ਨਹੀਂ ਹੋਈ, ਕੋਲਾ ਧੋਤਾ ਕਦੇ ਕਾਲੋਂ ਨਹੀਂ ਛੱਡਦਾ। ਬਹਾਵਲ, ਫਿਰ ਜਿਸ ਤਰ੍ਹਾਂ ਤਪੀਆ ਰਿਆਸਤੀਆਂ ਨੂੰ ਤੁਸੀਂ ਹਾਸੀ ਕਰਦੇ ਹੋ, ਇਸੀ ਤਰ੍ਹਾਂ ਮਾਇਆ ਵਿੱਚ ਮੁੱਠੇ ਮੂਰਖ ਤੇ ਤ੍ਰਿਸ਼ਨਾ ਈਰਖਾ ਖੁਦਗਰਜ਼ੀ ਵਿੱਚ ਜਲ ਰਹੇ ਪੜੇ ਹੋਏ ਲੋਕ ਵੀ ਕਰਨਗੇ। ਜਗਤ ਨੂੰ ਗੁੰਮਰਾਹੀ ਪਏਗੀ, ਸਾਈਂ ਦੇ ਧੰਦਿਆਂ ਲਈ ਮਾਹੌਲ ਬਾਕੀ ਰਹਿ ਜਾਏਗਾ। ਗੁਰੂ ਜੀ, ਠੀਕ ਹੈ, ਪਰ ਤਾਂ ਜੇ ਮੈਂ ਲੰਪਟ ਲੋਕਾਂ ਨੂੰ, ਖੁਦਗਰਜ਼ੀ ਤੇ ਈਰਖਾ ਦੇ ਵਰਤਣ ਵਾਲੇ ਲੋਕਾਂ ਨੂੰ ਚੰਗਾ ਆਖਾਂ ਤੇ ਤਪੀਆਂ ਨੂੰ ਮਾੜਾ? ਮੈਂ ਤਾਂ ਪਹਿਲਿਆਂ ਨੂੰ ਕਹਿੰਦਾ ਹਾਂ, ਔਗੁਣ ਛੱਡੋ, ਗੁਣ ਇਕੱਠੇ ਕਰੋ ਤੇ ਕਰਣੀ ਕੀਰਤ ਵਿੱਚ ਆਓ, ਤੇ ਤਪੀਆਂ ਨੂੰ ਕਹਿੰਦਾ ਹਾਂ, ਵਾਹਿਗੁਰੂ ਦੇ ਪ੍ਰੇਮ ਵਿੱਚ ਆਓ, ਨਾਮ ਦਾ ਤਪ ਕਰੋ। ਫਰੀਦੋਦੀਨ, ਕਹਿਣ ਦਾ ਸਵਾਦ ਐਵੇਂ ਹੈ ਕਿ ਆਪ ਤਪ ਕਰ ਸਕੇ ਤੇ ਫਿਰ ਕਿਸੇ ਉੱਚੀ ਗੱਲ ਵਿੱਚ ਵਸਦਾ ਹੋਵੇ ਤੇ ਆਖੇ ਤਪ ਕੁਛ ਨਹੀਂ। ਆਪ ਤਾਂ ਸਵੇਰੇ ਉੱਠ ਨਾ ਸਕੇ, ਕੋਈ ਅਭਿਆਸ ਕਰ ਨਾ ਸਕੇ, ਸਰੀਰ ਦੇ ਸੁੱਖਾਂ ਵਿੱਚ ਮਸਤ ਹੋਵੇ, ਚਾਰ ਅੱਖਰ ਪੜ੍ਹੇ ਤੇ ਹੁਜਤਾਂ ਸਿੱਖ ਕੇ ਵੈਰਾਗ ਵਾਲੇ, ਨਫਸ ਨਾਲ ਲੜਨ ਵਾਲੇ, ਆਪੇ ਨੂੰ ਮਾਰਨ ਵਾਲੇ ਹੱਠੀਆਂ ਤਪੀਆਂ ਰਿਆਸਤਾਂ ਵਾਲਿਆਂ ਨੂੰ ਮਖੌਲ ਕਰਨ ਲੱਗ ਪਏ। ਗੁਰੂ ਜੀ, ਮੈਂ ਮਾੜਾ ਕਿਸੇ ਨੂੰ ਨਹੀਂ ਕਿਹਾ। ਫਿਰ ਜਲਾਲਦੀਨ, ਫਿਰ ਪਹਿਲਾਂ ਸਾਨੂੰ ਤਪ ਕਰਕੇ ਦੱਸੋ। ਸਾਡਾ ਇਹ ਮਤਲਬ ਨਹੀਂ ਕਿ ਤੁਸੀਂ ਜਗਤ ਵਿੱਚ ਰੁੱਝੇ ਹੋ, ਸਾਨੂੰ ਪਤਾ ਹੈ ਕਿ ਤੁਸੀਂ ਤਿਆਗੀ ਹੋ, ਪਰ ਅਸੀਂ ਤੁਹਾਨੂੰ ਤਾਂ ਪੂਰੇ ਜਾਣੀਏ ਜੇ ਤੁਸੀਂ ਤਪ ਹੱਟ ਕਰਕੇ ਫਿਰ ਕੋਈ ਉਚੇਰੀ ਗੱਲ ਦੱਸੋ। ਗੁਰੂ ਜੀ, ਸਾਧੂ ਜਨੋ, ਤਪ, ਹੱਠ, ਰਿਆਜ਼ਤ ਸਾਰਿਆਂ ਦਾ ਭਾਵ ਹੈ ਰੋਕ, ਮਨ ਨੂੰ ਮਾੜਿਆਂ ਪਾਸਿਆਂ ਤੋਂ ਰੋਕਣਾ, ਹੱਦ ਬੰਨੇ ਵਿੱਚ ਰੱਖਣਾ, ਚਾਹੇ ਮਾਨਸਿਕ ਬਲ ਨਾਲ, ਚਾਹੇ ਪ੍ਰਬਲ ਇੱਛਾ ਦੇ ਜ਼ੋਰ ਨਾਲ, ਚਾਹੇ ਸਰੀਰਕ ਤਿਆਗ ਤੇ ਸਰੀਰਕ ਤਪਾਂ ਨਾਲ। ਪ੍ਰਯੋਜਨ ਮਨ ਨੂੰ ਨਿਹੜਨ ਦਾ ਹੈ, ਜੋ ਮਾੜਾ ਨਹੀਂ, ਪਰ ਇਸ ਪ੍ਰਯੋਜਨ ਲਈ ਕੋਈ ਸੁਗਮ ਰਸਤਾ ਲੋੜੀਏ। ਸਾਰਾ ਜਗਤ ਕਰੜੇ ਰਾਹਾਂ ਤੇ ਟੁਰ ਨਹੀਂ ਸਕਦਾ। ਲਾਲ, ਇਹ ਠੀਕ ਹੈ, ਪਰ ਪਹਿਲਾਂ ਰਿਆਜ਼ਤ ਕਰਕੇ ਦੱਸੋ। ਗੁਰੂ ਜੀ, ਭੁੱਖ, ਨੀਂਦ, ਪਿਆਸ, ਸਰੀਰਕ ਡੰਜਾਂ ਤੋਂ ਭਾਵ ਵਾਸ਼ਨਾਵਾਂ, ਸਰੀਰਕ ਡੰਜਾਂ ਦਾ ਵਸ ਕਰਨਾ ਜਾਂ ਜਿੱਤਣਾ ਇੱਕ ਤਾਂ ਹੱਠ ਨਾਲ ਆਉਂਦਾ ਹੈ, ਦੂਜਾ ਇੱਕ ਸਹਿਜ ਨਾਲ ਆਉਂਦਾ ਹੈ। ਹੱਠ ਨਾਲ ਕਰਨਾ ਤਪ ਹੈ, ਸਹਿਜ ਵਿੱਚ ਇੱਕ ਦਰਜਾ ਹੈ ਜਿੱਥੇ ਆਤਮਾ ਦਾ ਪ੍ਰਕਾਸ਼ ਐਸਾ ਉਜਾਲਾ ਪਾਉਂਦਾ ਹੈ ਕਿ ਨੀਂਦ ਭੁੱਖ ਆਪੇ ਵਸ ਹੋ ਜਾਂਦੀਆਂ ਹਨ। ਹਾਂਜੀ, ਫਿਰ ਦੁਹਰਾ ਦੇਈਏ ਕਿ ਭੁੱਖ, ਨੀਂਦ, ਪਿਆਸ, ਸਰੀਰਕ ਡੰਜਾਂ ਦਾ ਵਸ ਕਰਨਾ ਜਾਂ ਜਿੱਤਣਾ ਇੱਕ ਹੱਠ ਨਾਲ ਆਉਂਦਾ ਹੈ, ਇੱਕ ਸਹਿਜ ਨਾਲ ਆਉਂਦਾ ਹੈ। ਹੱਠ ਨਾਲ ਕਰਨਾ ਤਪ ਹੈ, ਸਹਿਜ ਵਿੱਚ ਇੱਕ ਦਰਜਾ ਹੈ ਜਿੱਥੇ ਆਤਮਾ ਦਾ ਪ੍ਰਕਾਸ਼ ਐਸਾ ਉਜਾਲਾ ਪਾਉਂਦਾ ਹੈ ਕਿ ਨੀਂਦ ਭੁੱਖ ਆਪੇ ਵਸ ਹੋ ਜਾਂਦੀਆਂ ਹਨ। ਜਲਾਲ, ਵੇਰਵਿਆਂ ਦੀ ਲੋੜ ਨਹੀਂ, ਆਓ ਖਾਂ ਸਾਰੇ ਚਿੱਲੇ ਬੈਠੀਏ, 40 ਦਿਨ ਇੱਕ ਜੌਂ ਖਾਣਾ ਤੇ ਲੋਟਾ ਪਾਣੀ ਤੋਂ ਵੱਧ ਨਾ ਪੀਣਾ, ਇਉਂ ਕਰਕੇ ਦੱਸੋ। ਜੋ ਕੱਟ ਗੁਜ਼ਰੇ ਉਹ ਆਖੇ ਕਿ ਇਸ ਤੋਂ ਉੱਚੀ ਗੱਲ ਆ ਹੈ ਤੇ ਇਸ ਦੀ ਲੋੜ ਨਹੀਂ। ਗੁਰੂ ਜੀ, ਤਿਆਗ, ਤਪ, ਹੱਠ, ਜੋਗ ਸਭ ਕੁਝ ਅਸਾਂ ਕਰ ਵੇਖਿਆ ਹੈ, ਨਾਮ ਤਪ ਸਭ ਤੋਂ ਸ਼੍ਰੋਮਣ ਹੈ ਜੋ ਸਤੋ ਗੁਣ ਵਿੱਚ ਤੇ ਇਸ ਤੋਂ ਉੱਪਰ ਲੈ ਜਾਂਦਾ ਹੈ। ਸੁੱਖ ਸਤੋ ਗੁਣੀ ਨਾਮ ਅਭਿਆਸ ਵਿੱਚ ਹੈ, ਸੁੱਖ ਮਿਹਰ ਵਿੱਚ ਹੈ, ਸੁੱਖ ਰਜ਼ਾ ਵਿੱਚ ਹੈ। ਇਸ ਵੇਲੇ ਸਹਿਦੋ ਨੇ ਹੌਲੇ ਜਿਹੇ ਕੰਨ ਵਿੱਚ ਕਿਹਾ, ਪਾਤਸ਼ਾਹ, ਆਪ ਨੂੰ ਇਸ ਪਿੱਟਣੇ ਦੀ ਕੀ ਲੋੜ ਹੈ? ਗੁਰੂ ਜੀ ਨੇ ਸਮਝਾਇਆ, ਲੋੜ ਤਾਂ ਕੋਈ ਨਹੀਂ, ਪਰ ਜੇ ਕੋਈ ਬੱਚਾ ਚਿੱਕੜ ਦੇ ਚੱਲੇ ਵਿੱਚ ਫਸਿਆ ਹੋਵੇ ਤਾਂ ਜਿਹੜਾ ਕੱਢਣ ਜਾਵੇਗਾ ਉਹ ਉਸ ਚਿੱਕੜ ਵਿੱਚ ਜੇ ਆਪ ਜਾਵੇਗਾ ਤਾਂ ਕੱਢੇਗਾ। ਇਹ ਫਕੀਰ ਆਪਣੇ ਤਮੋ ਗੁਣੀ ਤਪਾਂ ਦੇ ਹੰਕਾਰ ਵਿੱਚ ਫਾਥੇ ਹਨ ਕਿ ਅਸੀਂ ਬੜੇ ਰਿਆਜ਼ਤੀ ਹਾਂ, ਇਹਨਾਂ ਦਾ ਹੰਕਾਰ ਤਾਂ ਹੀ ਟੁੱਟੇਗਾ ਜੇ ਦੇਖਣਗੇ ਕਿ ਤਪ ਸਭ ਕੋਈ ਕਰ ਸਕਦਾ ਹੈ, ਪਰ ਮਿਹਰ ਦਾ ਦਰਜਾ ਉਚੇਰੀ ਸ਼ੈ ਹੈ ਤੇ ਤਪਾਂ ਹੱਠਾਂ ਦੇ ਅਧੀਨ ਨਹੀਂ ਹੈ। ਤਪਾਂ ਦਾ ਹੰਕਾਰ ਕੱਟਿਆ ਹੀ ਇਹ ਵਾਹਿਗੁਰੂ ਦੇ ਸੱਚੇ ਸੋਹਲੇ ਨੂੰ ਸਰਵਣ ਕਰਨਗੇ ਅਤੇ ਇਹਨਾਂ ਦਾ ਉਧਾਰ ਹੋਵੇਗਾ। ਨਹੀਂ ਤਾਂ ਤਪਾਂ ਦੇ ਅਹੰਕਾਰ ਵਿੱਚ, ਕਰਾਮਾਤ ਦੀ ਪਕੜ ਵਿੱਚ ਅਤੇ ਐਸ਼ਵਰਜ਼ ਦੀ ਭੁੱਖ ਵਿੱਚ ਇਹ ਭੁੱਲੇ ਤੁਰੇ ਜਾ ਰਹੇ ਹਨ ਅਤੇ ਜਗਤ ਨੂੰ ਵੀ ਭੁੱਲ ਵਿੱਚ ਲਾਈ ਜਾਂਦੇ ਹਨ। ਜਲਾਲ, ਆਓ ਫਿਰ ਬੈਠੀਏ। ਆਖਦੇ ਹਨ ਕਿ 40-40 ਜੌਂ ਅਤੇ ਪਾਣੀ ਲੈ ਕੇ ਫਕੀਰ ਭੋਰਿਆਂ ਵਿੱਚ ਉਤਰ ਗਏ। ਗੁਰੂ ਜੀ ਨੂੰ ਵੀ ਕੋਠਾ ਮਿਲ ਗਿਆ। 40 ਦਿਨ ਬੀਤ ਗਏ। ਮਹੀਨੇ ਗਰਮੀ ਦੇ ਸਨ, ਪਰ ਪਾਣੀ ਬੜਾ ਆਧਾਰ ਹੈ। ਵੈਦਾਂ ਵਿੱਚ ਵੀ ਲੰਘਣ ਹੁੰਦੇ ਹਨ ਅਤੇ ਬੜੇ ਬੜੇ ਵਰਤ ਕਰਵਾ ਕੇ ਸਰੀਰ ਰਾਜ਼ੀ ਕਰਦੇ ਹਨ। ਤਿਵੇਂ ਇਹਨਾਂ ਅਭਿਆਸ ਕੀਤੇ ਹੋਏ ਸਨ। ਸੋ ਸਾਰੇ 40 ਦਿਨ ਬਿਤਾ ਕੇ ਫਿਰ 2-4 ਦਿਨਾਂ ਵਿੱਚ ਕਈ ਤਰੀਕਿਆਂ ਨਾਲ ਸਾਵਧਾਨ ਹੋ ਕੇ ਇਕੱਠੇ ਹੋਏ ਤਾਂ ਸਾਰੇ ਲਿੱਸੇ ਪੀਲੇ ਭੂਕ ਹੋ ਰਹੇ ਸਨ। ਗੁਰੂ ਜੀ ਜਿਉਂ ਕੇ ਤਿਉਂ ਲਾਲ ਸਿਮਰਖ ਰੰਗੇ ਜਿਹੇ ਬੈਠੇ ਸਨ ਤਿਹੇ ਨਿਕਲੇ। ਹੁਣ ਸਾਰੇ ਦੇਖ ਕੇ ਦੰਗ ਹੋ ਗਏ ਅਤੇ ਆਖਣ ਲੱਗੇ, ਹੇ ਨਾਨਕ, ਤੂੰ ਭੁੱਖ ਤ੍ਰਿਖਾ ਨਹੀਂ ਜਾਲੇ, ਕਿਵੇਂ ਕੁਛ ਖਾਂਦਾ ਰਿਹਾ ਹੈ? ਗੁਰੂ ਜੀ ਨੇ ਕਿਹਾ, ਤੁਹਾਡੇ ਪਹਿਰੇਦਾਰ ਤਕੜੇ ਰਹੇ ਹਨ ਕਿ ਨਹੀਂ? ਪੀਰ, ਹਾਂਜੀ ਰਹੇ ਹਨ। ਗੁਰੂ ਜੀ, ਫਿਰ ਨਿਸ਼ਚਾ ਕਰੋ ਕਿ ਨਿਰਾ ਅੰਨ ਨਾਲ ਸੁਰਜੀਤ ਨਹੀਂ ਰਹੀਦਾ, ਪਰ ਪਿਆਰੇ ਦੇ ਸ਼ਬਦ ਦੇ ਪ੍ਰੇਮ ਨਾਲ। ਹਾਂਜੀ, ਫਿਰ ਦੁਹਰਾ ਦੇਈਏ। ਫਿਰ ਨਿਸ਼ਚਾ ਕਰੋ ਕਿ ਨਿਰਾ ਅੰਨ ਨਾਲ ਸੁਰਜੀਤ ਨਹੀਂ ਰਹੀਦਾ, ਪਰ ਪਿਆਰੇ ਦੇ ਸ਼ਬਦ ਦੇ ਪ੍ਰੇਮ ਨਾਲ। ਪੀਰ ਜਲਾਲ, ਆਪ ਦਾ ਸਰੀਰ ਕਿਉਂ ਸਰੀਰਕ ਭੁੱਖ ਨਾਲ ਨਹੀਂ ਚਵਿਆ? ਗੁਰੂ ਜੀ, ਮੈਂ ਤੁਸਾਂ ਹਾਰ ਤਪ ਨਹੀਂ ਕੀਤਾ। ਮੈਂ ਤਾਂ ਪਿਆਰੇ ਦੇ ਪਿਆਰ ਵਿੱਚ ਉਸਦੇ ਸਰੂਪ ਵਿੱਚ ਲਿਵਲੀਨ ਰਿਹਾ ਹਾਂ। ਉਹ ਪਾਲਣਹਾਰ ਹੈ, ਅੰਨ ਨਾਲ ਵੀ ਪਾਲਦਾ ਹੈ, ਆਪਣੇ ਪਿਆਰ ਨਾਲ ਵੀ ਪਾਲਦਾ ਹੈ। ਅੰਨ ਖਾਧਿਆਂ ਪਲੀਦਾ ਹੈ, ਪਾਣੀ ਪੀਤਿਆਂ ਪਲੀਦਾ ਹੈ, ਪਰ ਹਵਾ ਅੰਦਰ ਆਪੇ ਜਾ ਕੇ ਪਾਲਦੀ ਅਤੇ ਪਾਲ ਕੇ ਆਪੇ ਨਿਕਲ ਜਾਂਦੀ ਹੈ। ਤਿਵੇਂ ਹਵਾ ਤੋਂ ਸੂਖਮ ਕੋਈ ਹੋਰ ਤੱਤ ਵੀ ਹਨ ਜੋ ਅੰਨ ਪਾਣੀ ਪਾਉਣ ਸਭ ਦੀ ਥਾਂ ਪੂਰਨ ਕਰਕੇ ਅੰਦਰਲੇ ਦੀ ਅੰਦਰੋਂ ਪਾਲਣਾ ਕਰਦੇ ਹਨ। ਜਦੋਂ ਵਾਹਿਗੁਰੂ ਨਾਲ ਨਿਰੰਤਰ ਅਭੇਦ ਮਿਲਾਪ ਹੋ ਜਾਂਦਾ ਹੈ, ਸੂਖਮ ਤੱਤ ਸਰੀਰ ਨੂੰ ਆਪੇ ਪਾਲਦੇ ਹਨ। ਉਸ ਮੁਕਾਮ ਭੁੱਖ ਤਿੱਖਾ ਨਹੀਂ ਭੌਂਕਦੀਆਂ। ਨਾਮ ਦਾ ਆਧਾਰ ਰੂਹ ਨੂੰ ਜਦ ਹੋ ਜਾਂਦਾ ਹੈ, ਇਸ ਤੱਤ ਦਾ ਆਧਾਰ ਸਰੀਰ ਨੂੰ ਹੋ ਜਾਂਦਾ ਹੈ। ਮੈਂ ਸਹਿਜ ਦੇ ਬੇਬਾਣ ਰੰਗ ਵਿੱਚ ਪਿਆ ਰਿਹਾ ਹਾਂ, ਤੁਸੀਂ ਹੱਠ ਕਰਕੇ ਜ਼ੋਰ ਲਾ ਕੇ ਆਪੇ ਨੂੰ ਮੋੜ ਮੋੜ ਕੇ ਹੱਠ ਨਾਲ ਬੈਠ ਬੈਠ ਕੇ ਦਿਨ ਗੁਜ਼ਾਰੇ ਹਨ। ਤੁਹਾਡੇ ਮਨ ਨੇ ਸਾਈਂ ਨਹੀਂ ਸਿਮਰਿਆ, ਪਰ ਸਰੀਰ ਨੂੰ ਡਾਂਟ ਦੇਣ ਵਿੱਚ ਲੱਗਾ ਰਿਹਾ ਹੈ। ਸੋ ਇਹ ਤਪ ਹੈ ਅਤੇ ਸਰੀਰਕ ਤਪ ਹੈ, ਕਿਉਂਕਿ ਮਨ ਤਾਂ ਸਰੀਰ ਦੀ ਰੱਖਿਆ ਵਿੱਚ ਲੱਗਾ ਰਿਹਾ ਹੈ। ਇਸ ਨਾਲੋਂ ਚੰਗਾ ਹੈ ਕਿ ਸਰੀਰ ਨੂੰ ਨਿੱਤ ਦਾ ਖਾਣਾ ਪੀਣਾ ਦਿਓ, ਜੋ ਸੁਰਤ ਸੁਖੀ ਅਤੇ ਵਿਹਲੀ ਹੋ ਕੇ ਵਾਹਿਗੁਰੂ ਦਾ ਧਿਆਨ ਕਰੇ। ਹਾਂਜੀ, ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦੇਈਏ। ਪੀਰ ਜਲਾਲ ਪੁੱਛਦਾ ਹੈ, ਆਪ ਦਾ ਸਰੀਰ ਕਿਉਂ ਸਰੀਰਕ ਭੁੱਖ ਨਾਲ ਨਹੀਂ ਚਵਿਆ? ਗੁਰੂ ਜੀ, ਮੈਂ ਤੁਸਾਂ ਹਾਰ ਤਪ ਨਹੀਂ ਕੀਤਾ। ਮੈਂ ਤਾਂ ਪਿਆਰੇ ਦੇ ਪਿਆਰ ਵਿੱਚ ਉਸਦੇ ਸਰੂਪ ਵਿੱਚ ਲਿਵਲੀਨ ਰਿਹਾ ਹਾਂ। ਉਹ ਪਾਲਣਹਾਰ ਹੈ, ਅੰਨ ਨਾਲ ਵੀ ਪਾਲਦਾ ਹੈ, ਆਪਣੇ ਪਿਆਰ ਨਾਲ ਵੀ ਪਾਲਦਾ ਹੈ। ਅੰਨ ਖਾਧਿਆਂ ਪਲੀਦਾ ਹੈ, ਪਾਣੀ ਪੀਤਿਆਂ ਪਲੀਦਾ ਹੈ, ਪਰ ਹਵਾ ਅੰਦਰ ਜਾ ਕੇ ਪਾਲਦੀ ਅਤੇ ਪਾਲ ਕੇ ਆਪੇ ਨਿਕਲ ਜਾਂਦੀ ਹੈ। ਤਿਵੇਂ ਹਵਾ ਤੋਂ ਸੂਖਮ ਕੋਈ ਹੋਰ ਤੱਤ ਵੀ ਹਨ ਜੋ ਅੰਨ ਪਾਣੀ ਪਾਉਣ ਸਭ ਦੀ ਥਾਂ ਪੂਰਨ ਕਰਕੇ ਅੰਦਰਲੇ ਦੀ ਅੰਦਰੋਂ ਪਾਲਣਾ ਕਰਦੇ ਹਨ। ਜਦੋਂ ਵਾਹਿਗੁਰੂ ਨਾਲ ਨਿਰੰਤਰ ਅਭੇਦ ਮਿਲਾਪ ਹੋ ਜਾਂਦਾ ਹੈ, ਸੂਖਮ ਤੱਤ ਸਰੀਰ ਨੂੰ ਆਪੇ ਪਾਲਦੇ ਹਨ, ਉਸ ਮੁਕਾਮ ਭੁੱਖ ਤਿੱਖਾ ਨਹੀਂ ਪੌਂਕਦੀਆਂ। ਨਾਮ ਦਾ ਆਧਾਰ ਰੂਹ ਨੂੰ ਹੋ ਜਾਂਦਾ ਹੈ, ਇਸ ਤੱਤ ਦਾ ਆਧਾਰ ਸਰੀਰ ਨੂੰ ਹੋ ਜਾਂਦਾ ਹੈ। ਮੈਂ ਸਹਿਜ ਦੇ ਬੇਬਾਣ ਰੰਗ ਵਿੱਚ ਪਿਆ ਰਿਹਾ ਹਾਂ, ਤੁਸੀਂ ਹੱਠ ਕਰਕੇ ਜ਼ੋਰ ਲਾ ਕੇ ਆਪੇ ਨੂੰ ਮੋੜ ਮੋੜ ਕੇ ਹੱਠ ਨਾਲ ਬੈਠ ਬੈਠ ਕੇ ਦਿਨ ਗੁਜ਼ਾਰੇ ਹਨ। ਤੁਹਾਡੇ ਮਨ ਨੇ ਸਾਈਂ ਨਹੀਂ ਸਿਮਰਿਆ ਪਰ ਸਰੀਰ ਨੂੰ ਡਾਂਟ ਦੇਣ ਵਿੱਚ ਲੱਗਾ ਰਿਹਾ ਹੈ। ਸੋ ਇਹ ਤਪ ਹੈ ਅਤੇ ਸਰੀਰਕ ਤਪ ਹੈ, ਕਿਉਂਕਿ ਮਨ ਤਾਂ ਸਰੀਰ ਦੀ ਰੱਖਿਆ ਵਿੱਚ ਲੱਗਿਆ ਰਿਹਾ ਹੈ। ਇਸ ਨਾਲੋਂ ਚੰਗਾ ਹੈ ਕਿ ਸਰੀਰ ਨੂੰ ਨਿੱਤ ਦਾ ਖਾਣਾ ਪੀਣਾ ਦਿਓ ਜੋ ਸੁਰਤ ਸੁਖੀ ਅਤੇ ਵਿਹਲੀ ਹੋ ਕੇ ਵਾਹਿਗੁਰੂ ਦਾ ਧਿਆਨ ਕਰੇ। ਜਤੀ ਲਾਲ ਪ੍ਰਤੱਖ ਕਰਾਮਾਤ ਵੇਖ ਕੇ ਸਿਰ ਚੁੱਕਦਾ ਹੈ ਆਪ ਦੇ ਅੱਗੇ, ਤੁਸਾਂ ਸੱਚਮੁੱਚ ਸਾਡੇ ਵਾਂਗੂ ਕੁਛ ਨਹੀਂ ਖਾਧਾ। ਗੁਰੂ ਜੀ, ਤੁਸੀਂ ਰਿਆਸਤਾਂ ਵਿੱਚ ਆਪਾ ਲਾ ਰੱਖਿਆ ਹੈ। ਰਿਆਜ਼ਤ ਅੜੀਅਲ ਮਨਾਂ ਲਈ ਕਿਤੇ ਗੁਣਕਾਰ ਸੀ, ਦਾਰੂ ਮਾਤਰ। ਰਿਆਜ਼ਤ ਪ੍ਰਯੋਜਨ ਤਾਂ ਨਹੀਂ ਸੀ, ਰਿੜਕਣਾ ਮੱਖਣ ਕੱਢਣ ਲਈ ਸੀ। ਰਿੜਕਣਾ ਪ੍ਰਯੋਜਨ ਤਾਂ ਨਹੀਂ ਸੀ, ਜੇ ਰਿੜਕੀ ਹੀ ਜਾਓ ਤਾਂ ਮੱਖਣ ਨਹੀਂ ਨਿਕਲਦਾ। ਤੁਸੀਂ ਹੱਠ ਵਿੱਚੋਂ ਰਾਜ ਵਿੱਚ ਆਉਂਦੇ, ਰਾਜ ਤੋਂ ਸਹਿਜ ਵਿੱਚ ਵਸਦੇ, ਸਹਿਜ ਤੋਂ ਫਿਰ ਤੁਸਾਨੂੰ ਰੁਮ ਕੇ ਵੱਜਦੇ ਉਸ ਹਾਲ ਦੇ ਕਿ ਜਦ ਆਤਮਾ ਪਰਮਾਤਮਾ ਦੀ ਜਫੀ ਵਿੱਚ ਮਗਨ ਹੋ ਜਾਂਦਾ ਹੈ। ਤਦ ਸੁੱਤੇ ਸਿੱਧ ਭੁੱਖ ਤ੍ਰਿਖਾ ਦਾ ਸੰਕਲਪ ਘੜ ਜਾਂਦਾ। ਮਹਾਨ ਰਸ ਛੋਟੇ ਰਸਾਂ ਤੋਂ, ਮਹਾਨ ਤ੍ਰਿਪਤੀ ਛੋਟੀ ਭੁੱਖ ਤੋਂ ਗਨੀ ਕਰਦੀ ਹੈ, ਪਰ ਇਹ ਸੌਖੀ ਗੱਲ ਨਹੀਂ। ਹਾਂਜੀ, ਫਿਰ ਦੁਹਰਾ ਦੇਈਏ। ਗੁਰੂ ਜੀ, ਤੁਸੀਂ ਰਿਆਜ਼ਤਾਂ ਵਿੱਚ ਆਪਾ ਲਾ ਰੱਖਿਆ ਹੈ। ਰਿਆਜ਼ਤ ਅੜੀਅਲ ਮਨਾਂ ਲਈ ਕਿਤੇ ਗੁਣਕਾਰ ਸੀ, ਦਾਰੂ ਮਾਤਰ। ਰਿਆਜ਼ਤ ਪ੍ਰਯੋਜਨ ਤਾਂ ਨਹੀਂ ਸੀ, ਰਿੜਕਣਾ ਮੱਖਣ ਕੱਢਣ ਲਈ ਸੀ। ਰਿੜਕਣਾ ਪ੍ਰਯੋਜਨ ਤਾਂ ਨਹੀਂ ਸੀ, ਜੇ ਰਿੜਕੀ ਹੀ ਜਾਓ ਤਾਂ ਮੱਖਣ ਨਹੀਂ ਨਿਕਲਦਾ। ਤੁਸੀਂ ਹੱਠ ਵਿੱਚੋਂ ਰਾਜ ਵਿੱਚ ਆਉਂਦੇ, ਰਾਜ ਤੋਂ ਸਹਿਜ ਵਿੱਚ ਵਸਦੇ, ਸਹਿਜ ਤੋਂ ਫਿਰ ਤੁਸਾਨੂੰ ਰੁਮਕੇ ਵੱਜਦੇ ਉਸ ਹਾਲ ਦੇ ਕਿ ਜਦ ਆਤਮਾ ਪਰਮਾਤਮਾ ਦੀ ਜਫੀ ਵਿੱਚ ਮਗਨ ਹੋ ਜਾਂਦਾ ਹੈ। ਤਦ ਸੁੱਤੇ ਸਿੱਧ ਭੁੱਖ ਤ੍ਰਿਖਾ ਦਾ ਸੰਕਲਪ ਘੜ ਜਾਂਦਾ। ਮਹਾਨ ਰਸ ਛੋਟੇ ਰਸਾਂ ਤੋਂ, ਮਹਾਨ ਤ੍ਰਿਪਤੀ ਛੋਟੀ ਭੁੱਖ ਤੋਂ ਗਨੀ ਕਰਦੀ ਹੈ, ਪਰ ਇਹ ਸੌਖੀ ਗੱਲ ਨਹੀਂ, ਵਸ ਦੀ ਗੱਲ ਨਹੀਂ। ਬਖਸ਼ਿਸ਼ ਦਾ ਕੋਈ ਦਰਜਾ ਹੈ, ਹਰ ਕਿਸੇ ਨੂੰ ਭੁਲੇਵਿਆਂ ਵਿੱਚ ਨਾ ਪਾਓ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਜਿਸ ਵਿੱਚ ਆਪ ਜੀ ਨੇ ਸਿੱਧਾਂ ਨੂੰ ਇਹ ਸਮਝਾਇਆ ਕਿ ਮੁਰਦਾ ਸਾਧਨ ਕਿਹੜਾ ਹੈ ਅਤੇ ਜੀਵਨ ਵਾਲਾ ਜਿਉਂਦਾ ਸਾਧਨ ਕਿਹੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।